ਕੇਦਾਰਾ ਮਹੱਲਾ ਪੰਜਵਾਂ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਿਸਰਤ ਨਾ ਹੈ ਮਨ ਤੇ ਹਰੀ। ਕੇਦਾਰਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਆ, ਪੰਜਵੇਂ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਕਹਿੰਦੇ ਨੇ ਮੇਰੇ ਮਨ ਵਿੱਚੋਂ ਹਰੀ ਨਾਮ ਬਿਸਰਤ ਨਾ ਹੈ, ਭੁੱਲਦਾ ਨਹੀਂ ਹੈ ਮੇਰੇ ਮਨ ਵਿੱਚੋਂ। ਅਬ ਇਹ ਪ੍ਰੀਤ ਮਹਾਂ ਪ੍ਰਬਲ ਭਈ ਆਨ ਵਿਖਿਆ ਜਰੀ ਰਹਾਉ। ਹੁਣ ਅਕਾਲ ਪੁਰਖ ਜੀ ਦੀ ਇਹੋ ਜਿਹੀ ਕਿਰਪਾ ਹੋ ਗਈ ਹੈ, ਇਹ ਜਿਹੜੀ ਪ੍ਰੀਤੀ ਸੀ ਨਾ ਪਰਮਾਤਮਾ ਨਾਲ ਬਹੁਤੀ ਜ਼ਿਆਦਾ ਪ੍ਰਬਲ ਹੋ ਗਈ ਹੈ, ਬਹੁਤੀ ਤਕੜੀ ਬਣ ਗਈ ਅੰਦਰ। ਹੁਣ ਆਨ ਹੁੰਦਾ ਹੋਰ ਵਿਸ਼ਿਆਂ ਦੀ ਪ੍ਰੀਤੀ ਜਿਹੜੀ ਸੀ ਜਰੀ ਭਾਵ ਸੜ ਗਈ ਹੈ, ਹੋਰ ਜਿਹੜੀ ਵਿਸ਼ੇ ਵਾਸਨਾ ਸੀ ਉਹ ਜਰੀ ਭਾਵ ਸੜ ਗਈ ਹੈ। ਪ੍ਰੀਤੀ ਦੇ ਸਿੱਧ ਕਰਨ ਵਾਸਤੇ ਹੁਣ ਦ੍ਰਿਸ਼ਟਾਂਤ ਦਿੰਦੇ ਕਿ ਮੇਰਾ ਪਿਆਰ ਕਿੰਨਾ ਵਾਹਿਗੁਰੂ ਨਾਲ, ਅਤੇ ਤੁਸੀਂ ਵੀ ਇੰਨਾ ਪਿਆਰ ਬਣਾਓ ਵਾਹਿਗੁਰੂ ਨਾਲ। ਬੂੰਦ ਕਹਾ ਤਿਆਗ ਚਾਤ੍ਰਿਕ ਮੀਨ ਰਹਿਤ ਨਾ ਘਰੀ। ਸਵਾਂਤੀ ਬੂੰਦ ਨੂੰ ਚਾਤ੍ਰਿਕ ਜਿਹੜਾ ਬਬੀਹਾ ਕਦ ਤਿਆਗ ਸਕਦਾ, ਅਤੇ ਮੱਛੀ ਪਾਣੀ ਤੋਂ ਵਿਛੜ ਕੇ ਘੜੀ ਭਰ ਵੀ ਜਿਉਂਦੀ ਨਹੀਂ ਰਹਿ ਸਕਦੀ। ਗੁਣ ਗੋਪਾਲ ਉਚਾਰ ਰਸਨਾ ਟੇਵ ਇਹ ਪਰੀ। 1121 ਅੰਕ 'ਤੇ ਫਰਮਾਉਂਦੇ ਹਨ, ਮੈਂ ਵੀ ਪ੍ਰੀਤੀ ਸਹਿਤ ਗੋਪਾਲ ਦੇ ਗੁਣਾਂ ਨੂੰ ਰਸਨਾ ਨਾਲ ਉਚਾਰਦਾ। ਇਸ ਤਰ੍ਹਾਂ ਦੀ ਇਹ ਟੇਵ ਜਿਹੜੀ ਆ ਨਾ, ਜਿਹੜੀ ਖੋਹ ਹੈ ਭਾਵ ਆਦਤ ਹੈ, ਜਾਂ ਵਾਧੀ ਪੈ ਗਈ ਮੈਨੂੰ ਕਿ ਮੈਨੂੰ ਹੁਣ ਆਦਤ ਜੀ ਬਣ ਗਈ। ਲੋਕ ਕਹਿ ਦਿੰਦੇ ਸਾਰਾ ਦਿਨ ਬੁੜਬੁੜ ਕਰਦਾ ਰਹਿੰਦਾ, ਕਹਿੰਦੇ ਆਦਤ ਹੀ ਬਣ ਗਈ। ਕਈ ਊਈਂ ਬੁੜਬੁੜ ਕਰਦੇ ਰਹਿੰਦੇ ਨੇ, ਉਹਨਾਂ ਨਾਲ ਤਾਂ ਚੰਗਾ ਵਾਹਿਗੁਰੂ ਵਾਹਿਗੁਰੂ ਕਰਨਾ ਤਰ ਤਾਂ ਜਾਏਗਾ। ਮਹਾਨਾਦ ਕੁਰੰਕ ਮੋਹਿਓ ਬੇਧ ਤੀਖਨ ਸਰੀ। ਜਿਵੇਂ ਕੁਰੰਕ ਹੁੰਦਾ ਹਿਰਨ, ਨਾਦ ਹੁੰਦਾ ਘੰਡੇ ਹੇੜੇ ਦੇ ਸ਼ਬਦ ਨੂੰ ਸੁਣ ਕੇ ਮਹਾ ਮੋਹਿਓ, ਸੋ ਬੜਾ ਮਸਤ ਹੋ ਕੇ ਤਿੱਖੇ, ਸਰੀ ਹੁੰਦਾ ਬਾਣ ਤੀਰ, ਸੋ ਸਰੀ ਸੁਣਿਆ ਸਰਾ ਗੁਣਾ ਕੇ ਗਾਹ ਨਾਮ ਦੇ ਸੁਣਨੇ ਕਰਕੇ, ਸਰਾ ਤੀਰ ਦੇ ਗੁਣਾ ਚਿੱਲਾ ਅਤੇ ਗਾਹ ਪਕੜਨ ਵਾਲੇ ਮੁੱਠਾ ਜਿੱਥੇ ਉਹ ਪਤਾ ਲੱਗ ਜਾਂਦਾ ਇੱਥੋਂ ਪਕੜਨਾ ਇਹਨੂੰ। ਸੋ ਸਰੀ ਹੁੰਦਾ ਬਾਣ ਤੀਰ ਨਾਲ ਵੇਦ ਹੁੰਦਾ ਵਿੰਨਿਆ ਜਾਂਦਾ, ਉਹ ਘੰਡੇ ਹੇੜੇ ਦਾ ਸ਼ਬਦ ਸੁਣ ਕੇ ਉਹ ਸਿੱਧਾ ਹੀ ਤੁਰਿਆ ਆਉਂਦਾ, ਉਹਨੂੰ ਮਰਨ ਦੀ ਪਰਵਾਹ ਨਹੀਂ ਹੁੰਦੀ। ਐਵੇਂ ਜਗਿਆਸੂ ਰੂਪ ਹਿਰਨ ਗੁਰੂ ਉਪਦੇਸ਼ ਰੂਪ ਘੰਡੇ ਹੇੜੇ ਦੇ ਸ਼ਬਦ ਨੂੰ ਸੁਣ ਕੇ ਬੜਾ ਮਸਤ ਹੋ ਕੇ ਪ੍ਰੇਮ ਰੂਪੀ ਤਿੱਖੇ ਬਾਣ ਨਾਲ ਵੇਦ ਹੁੰਦਾ ਬਿੰਨਿਆ ਜਾਂਦਾ। ਪ੍ਰਭ ਚਰਨ ਕਮਲ ਰਸਾਲ ਨਾਨਕ ਗਾਂਠ ਬਾਧ ਧਰੀ। ਮਹਾਰਾਜ ਕਥਨ ਕਰਦੇ ਰਸਾਲ ਹੁੰਦਾ ਸੁੰਦਰ, ਵਾਹਿਗੁਰੂ ਨੇ ਸੁੰਦਰ ਚਰਨ ਕਮਲਾਂ ਦੀ ਪ੍ਰੀਤੀ ਰੂਪੀ ਗੰਢ ਬੰਨ੍ਹ ਕੇ ਹਿਰਦੇ 'ਚ ਧਰੀ ਹੈ, ਦ੍ਰਿੜ ਪ੍ਰੀਤੀ ਕੀਤੀ ਹੈ ਹੁਣ ਮਨ ਦੇ ਅੰਦਰ। ਕੇਦਾਰਾ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਕੇਦਾਰਾ ਰਾਗ 'ਚ ਬਖਸ਼ਿਸ਼ ਕਰਦੇ ਹਨ ਅੱਗੇ। ਪ੍ਰੀਤਮ ਬਸਤ ਰਿਦ ਮਹਿ ਖੋਰ। ਹੇ ਪ੍ਰੀਤਮ ਪਰਮਾਤਮਾ, ਤੂੰ ਮੇਰੇ ਹਿਰਦੇ ਰੂਪੀ ਖੋਰ ਹੁੰਦੀ ਖੁੱਡ ਜਾਂ ਗੁਫਾ ਵਿੱਚ ਵਸ ਰਿਹਾ। ਭਰਮ ਭੀਤ ਨਿਵਾਰ ਠਾਕੁਰ ਗਹਿ ਲਿਹੋ ਆਪਣੀ ਔਰ ਰਹਾਓ। ਹੇ ਠਾਕੁਰ, ਹੇ ਪਰਮੇਸ਼ਰ, ਭਰਮ ਰੂਪੀ ਜਿਹੜੀ ਕੰਧ ਪੜਦੇ ਨੂੰ ਦੂਰ ਕਰਕੇ ਮੇਰੇ ਮਨ ਨੂੰ ਗਹਿ ਹੁੰਦਾ ਫੜ ਕੇ ਆਪਣੀ ਤਰਫ ਖਿੱਚ ਲਓ, ਆਪਣੇ ਵੱਲ ਖਿੱਚ ਲਓ। ਇਹ ਜਿਹੜੀ ਅੰਦਰ ਪੜਦਾ ਹੀ ਆ ਬਸ, ਹਿਰਦੇ ਰੂਪੀ ਗੁਫਾ ਦੇ ਅੰਦਰ ਹੀ ਬੈਠੇ ਪਰਮਾਤਮਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਸੱਚ ਦੀ ਪ੍ਰਾਪਤੀ ਵਾਲੇ ਕਿਵੇਂ ਹੋਈਏ ਅਤੇ ਕੂੜ ਦੀ ਕੰਧ ਕਿਵੇਂ ਟੁੱਟੇ ਅੰਦਰੋਂ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਮੱਥੇ 'ਤੇ ਨਾਲ ਹੀ ਤਾਂ ਲਿਖਿਆ ਹੋਇਆ, ਉਹਦੇ ਹੁਕਮ 'ਚ ਰਹੋ ਬਸ। ਜੋ ਜ਼ਿੰਦਗੀ 'ਚ ਦੁੱਖ ਸੁੱਖ ਤਕਲੀਫ ਖੁਸ਼ੀ ਗਮੀ ਸੁੱਖ ਆਉਂਦੇ ਆ, ਸਭ ਨਾਲ ਹੀ ਲਿਖੇ ਹੋਏ, ਤਾਂਹੀਓ ਤਾਂ ਹੋ ਰਹੇ ਆਪਣੇ ਆਪ ਹੀ। ਸੋ ਜਿਵੇਂ ਪ੍ਰੋਗਰਾਮ ਪਾ ਦਿੱਤਾ ਕੰਪਿਊਟਰ 'ਚ ਫੀਡ ਕਰਕੇ, ਉਹ ਉਵੇਂ ਹੀ ਕੰਮ ਕਰੀ ਜਾਂਦਾ। ਇਸੇ ਤਰ੍ਹਾਂ ਆਪਣੇ ਅੰਦਰ ਇਹ ਸਾਰਾ ਫੀਡ ਕਰਕੇ ਪਹਿਲਾਂ ਫਿਲਮ ਬਣ ਕੇ ਪਾ ਦਿੱਤੀ, ਸਾਰੀ ਜ਼ਿੰਦਗੀ ਨੇ ਆਹ ਕੰਮ ਕਰਨੇ ਨੇ, ਆਹ ਨਹੀਂ ਕਰਨੇ। ਇਸ ਤਰ੍ਹਾਂ ਫਿਰ ਨਾਲ ਨਾਲ ਉਹੀ ਕਰਮ ਹੋਈ ਜਾਂਦੇ ਨੇ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਮਹਾਰਾਜ, ਅਧਿਕ ਗਰਤ ਸੰਸਾਰ ਸਾਗਰ ਕਰ ਦਇਆ ਚਾਰਹੁ ਧੋਰ। ਸੰਸਾਰ ਸਮੁੰਦਰ ਵਿੱਚ ਜੋ ਅਧਿਕ ਹੁੰਦਾ ਬੜਾ ਮੋਹ ਰੂਪੀ ਗਰਤ ਹੁੰਦਾ ਟੋਆ ਹੈ, ਅਧਿਕ ਗਰਤ ਬੜਾ ਡੂੰਘਾ ਜੋ ਸੰਸਾਰ ਸਮੁੰਦਰ ਹੈ, ਦਇਆ ਦ੍ਰਿਸ਼ਟੀ ਕਰਕੇ ਇਹਦੇ ਧੋਰ ਹੁੰਦਾ, ਕੰਢੇ ਚੜਾਓ ਪਾਰ ਲੰਘਾਓ, ਮੈਂ ਤਾਂ ਟੋਏ 'ਚ ਡਿੱਗਿਆ ਪਿਆ। ਸੰਤ ਸੰਗ ਹਰ ਚਰਨ ਬੋਹਿਤ ਉਧਰ ਤੇ ਲੈ ਮੋਰ। ਸੋ ਹੇ ਚਰਨ ਭਾਵ ਪੂਈ ਨਹੀਂ ਖਰੀ, ਸੰਤਾਂ ਦੇ ਸੰਗ ਵਿੱਚੋਂ ਨਾਮ ਰੂਪੀ ਬੋਹਿਤ ਭਾਵ ਜਹਾਜ਼ ਦੇ ਕੇ ਮੈਨੂੰ ਉਧਾਰ ਲੈਣਾ ਕਰੋ। ਇਹ ਵਾਹਿਗੁਰੂ, ਸੰਤਾਂ ਦੇ ਸਤਸੰਗ ਵਿੱਚੋਂ ਗੁਰੂ ਦੇ ਚਰਨ ਕਮਲਾਂ ਦਾ ਧਿਆਨ ਰੂਪੀ ਜਹਾਜ਼ ਦੇ ਕੇ ਮੈਨੂੰ ਉਧਾਰ ਲੈਣਾ ਕਰੋ, ਮੇਰੇ ਉੱਤੇ ਕਿਰਪਾ ਕਰੋ ਆਪ। गर्भ कुंट मह जिन्हें धारियो नहीं बिखै बन मह होर। जिस परमेश्वर ने मादा दे गर्भ रूप कुंट हुंदा तलाब विच धारियो आसरा दे के बचाया सी, विषय रूपी सो संसार बन विच भी उही रखक है। उस तो बिना होर कोई सहायता करन वाला नहीं अपना संसार दे अंदर। वाहिगुरु ही साडा सहायक है। हर सख्त सरन समर्थ नानक आन नहीं निहोर। धन गुरु अर्जन देव जी कथन करते हैं कि सर्व शक्तियां संपन्न जो हरि है शरण आया की रक्षा करन नूं समर्थ है। सो उस तो बिना आन हुंदा होर अगे निहोर बेनतियां ना कर, होर दे अगे निहोर एहसान नूं ना चल। केदारा महला पंजवा। केदारा राग दे च पंजवें गुरु नानक देव गुरु अर्जन देव जी फरमाउंदे आ, रसना राम राम बखान। ए भाई जीव नाल राम राम नूं बखान कथन करिया कर। रमे हुए राम दा नाम जो गुरमंत्र मिलिया, जिन्हों वाहिगुरु वाहिगुरु मिलिया वाहिगुरु वाहिगुरु करे, जिन्हों राम राम मिलिया राम राम करे, जिहदे गुरु ने जिहड़ा मंत्र दिता उहदे मुताबिक ही उह सिमरन करी जावे। नाम तां उहदे करोड़ां ही ने, पर एक गुरमंत्र हुंदा। जिवें भगत नामदेव जी नूं राजा कहण लग्या मुसलमान, कहिंदा तूं राम राम छड के अल्लाह अल्लाह कर। भगत नामदेव जी कहण लगे, मैनूं मेरे गुरु ने राम राम अखर दिता सी, उहदे नाल जप जप के मैं ब्रह्म ज्ञान तक आया। जिहड़ा अल्लाह दा नाम है वी उहदा ही नाम है, राम दा ही मैं मानदा। व्यापक उहदे बहुत नाम ने, पर असल हुंदा जिहड़ा गुरमंत्र दे राही राम नाम मिलिया, इह वड्डी चीज हुंदी। मैं नहीं छड्डांगा। उहदी माता ने बथेरा कहा कि मामूली गल है पुत्तर, उह भी रब दा ही नाम है, तू राम राम कहना छड के अल्लाह अल्लाह कर लै, ना हो तेरा उंगड़ा ना तू मेरी माए। कहना मैं तेरा पुत ही नहीं। मां तेनू इन्हां गल्लां दा ज्ञान नहीं गा। गुरु ने जिहड़ा गुरमंत्र दिता हुंदा उही श्रोमणी हुंदा। जिस गुरमंत्र दे नाल मैं इत्थे तक पहुंची अज, हुण मैं उहनू छड दिया, मेरे गुरु तों गाल लगेगी मैनू। इस करके आपदे गुरु दा मंत्र ना छड्डे। विश्राम दे के इस प्रकार अगली पंक्ति विश्राम दी है, गुण गोपाल उचार दिन रैन पए कलमल हान रहाओ। सो दिन रात गोपाल दे गुणा नूं उचारना कर, तां तेरे जन्मां जन्मांतरां दे सारे जिहड़े कलमल पाप हां जिहड़े हन कलमल पाप, सो हान तो भाव हुंदा नाश हो जाणगे। रहाओ विश्राम दे के फरमाउंदे ने, त्याग चलना सगल संपत काल सिर पर जान। सारी संपदा त्याग के चलिया जाना, सिर ते काल नूं खड़ा ही जान, बस आया ही सिर ते ही खड़ा रहिंदा। उह मिथन मोह दुरंत आसा झूठ सर परमान। मोह करके जो मिथ्या पदार्थां दी दुरंत बेअंत आसा लग रही है, इहनू सर पर जरूर ही झूठ करके मनना कर। सत पुरख अकाल मूर्त हृदय धारहु ध्यान। जो अकाल स्वरूप सत पुरख परमात्मा उहदे ध्यान नूं हिरदे विच धार लै। नाम निधान लाभ नानक बस्त इह परवान। सतगुरु कथन करदे आ लाभदायक जो प्रभु दा नाम निधियां दा खजाना है, सो इहो वस्तु प्रमाणनीक है। परलोक विच जीव नूं प्रमाणनीक करन वाली इहो असल वस्तु है परमेश्वर दा नाम। केदारा महला पंजवा। हर के नाम को आधार, ए हरी मैनू आपदे नाम दा ही आसरा। महाराज जी काल कलेश ना कछ व्यापै संत संग व्यवहार रहाओ। इसलिए कल्पना कलेश आदिक कुछ भी नहीं व्यापदा। संतां दे सत्संग विच बैठ के मैं नाम दा सोहना शुभ विहार कीता, यही मेरा कार विहार है बस, जिहड़ा मैं महापुरखां दे कोल बह के नाम जपिया। जिन्हें नहीं जपिया उन्हां तां विचारां नूं पता ही नहीं बई कोल बह के नाम जपण दा की फायदा। जिहड़े दूरों ही कुकर वांगू रौला पाई जांदे ने उन्हां नूं नहीं पता लगदा इन्हां गल्लां दा। कोल बैठ के भजन बंदगी महापुरख दे कोल बैठ के करे उहदा बहुत लाभ हुंदा। कर अनग्रह आप राखियो नह उपजताओ बेकार। आप जी ने कृपा दृष्टि करके मैनूं काम क्रोध आदिक दुष्टां तों रख लिया, इसलिए मेरे हिरदे विच कोई मंद विकार पैदा नहीं हुंदा जी। जिस प्राप्त होए सिमरै तिस दहत नहीं नह संसार। जिहनूं नाम प्राप्त होना लिखिया उही सिमरदा, उहनूं फिर संसार अग रूप हो के नह दहत हुंदा साड़दा नहीं। सुख मंगल आनंद हर हर प्रभ चरण अमृत सार। ਇਹ ਹਰ ਹਰ ਆਪ ਜੀ ਦੇ ਸਿਮਰਨ ਨਾਲ ਸੁਖਦਾਇਕ ਮੰਗਲਾਂ ਦਾ ਆਨੰਦ ਹੁੰਦਾ ਹੈ। ਇਹ ਵਾਹਿਗੁਰੂ ਆਪ ਜੀ ਦੇ ਚਰਨਾਂ ਦਾ ਧਿਆਨ ਹੀ ਸਾਰ ਸ੍ਰੇਸ਼ਟ ਅੰਮ੍ਰਿਤ ਹੈ, ਅੰਮ੍ਰਿਤ ਨਾਲੋਂ ਵੀ ਸਾਰ ਸ੍ਰੇਸ਼ਟ ਹੈ ਨਾਮ ਜਿਹੜਾ, ਅੰਮ੍ਰਿਤ ਤੋਂ ਵੀ ਸ੍ਰੇਸ਼ਟ ਲਿਖਿਆ ਹੈ। ਨਾਨਕ ਦਾਸ ਸਰਨਾਗਤੀ ਤੇਰੇ ਸੰਤਨਾ ਕੀ ਛਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਥਨ ਕਰਦੇ ਹਨ, ਹੇ ਵਾਹਿਗੁਰੂ ਮੈਂ ਦਾਸ ਆਪ ਦੀ ਸ਼ਰਨ ਵਿੱਚ ਆਇਆ ਅਤੇ ਆਪ ਜੀ ਦੇ ਸੰਤਾਂ ਦੇ ਚਰਨਾਂ ਦੀ ਛਾਰ ਭਾਵ ਧੂੜੀ ਚਾਹੁੰਦਾ, ਮੈਨੂੰ ਚਰਨ ਧੂੜੀ ਬਖਸ਼ਿਸ਼ ਕਰ ਦਿਓ ਆਪ ਕਿਰਪਾ ਕਰੋ। ਕੇਦਾਰਾ ਮਹੱਲਾ ਪੰਜਵਾ, ਹਰ ਕੇ ਨਾਮ ਬਿਨ ਧ੍ਰਿਗ ਸਰੋਤ। ਹਰੀ ਦੇ ਨਾਮ ਸੁਣੇ ਬਿਨਾਂ ਜਿਹੜੇ ਸਰੋਤ ਹੈ, ਕੰਨ ਲੱਗੇ ਹੋਏ ਨੇ ਆਪਾਂ ਨੂੰ, ਇਹ ਕੰਨ ਰੂਪ ਇੰਦਰੀਏ ਧਰਕਾਰ ਰੂਪ ਨੇ। ਜੇ ਨਾਮ ਨਹੀਂ ਸੁਣਦੇ ਬਹਿ ਕੇ, ਕੀਰਤਨ ਕਥਾ ਨਹੀਂ ਸੁਣਦੇ ਜੇ ਕੰਨ, ਫਿਰ ਇੱਕ ਧਰਕਾਰ ਹੈ ਤੇਰੇ ਕੰਨਾਂ ਨੂੰ, ਕਾਹਦੇ ਲਈ ਕੰਨ ਲੱਗੇ ਹੋਏ ਤੇਰੇ। ਜੀਵਨ ਰੂਪ ਵਿਸਾਰ ਜੀਵ ਹੈ, ਤੇ ਕਤ ਜੀਵਨ ਹੋਤ ਰਹਾਉ। ਜੋ ਅਸਲ ਵਿੱਚ ਜੀਵਨ ਰੂਪ ਪਰਮਾਤਮਾ ਨੂੰ ਭੁਲਾ ਕੇ ਜਿਉਂਦੇ ਹਨ, ਉਹਨਾਂ ਜੀਵਾਂ ਦਾ ਜਿਉਣਾ ਕਤ ਹੁੰਦਾ, ਕਿਸ ਤਰ੍ਹਾਂ ਦਾ ਹੁੰਦਾ? ਉਹ ਜਿੰਦਾ ਵੀ ਕਹਿੰਦੇ ਮੁਰਦੇ ਦੇ ਤੁਲ ਹਨ, ਜਿਉਂਦੇ ਕਾਹਦੇ ਲਈ ਨੇ? ਉਹ ਕੀ ਜਿਉਣਾ ਉਹਨਾਂ ਦਾ ਜਿਹੜੇ ਨਾਮ ਨਹੀਂ ਸੁਣਦੇ? ਕਿਉਂਕਿ ਜਗਤ ਜੀਵਨ ਤਾਂ ਪਰਮਾਤਮਾ, ਜੱਗ ਨੂੰ ਜੀਵ ਨੂੰ ਪ੍ਰਾਣ ਦੇਣ ਵਾਲਾ ਤਾਂ ਵਾਹਿਗੁਰੂ ਹੈ। ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਾਹੜ ਜਨਮ ਨਾ ਆਵਾ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਇਹ ਜਿੰਨੇ ਸੰਸਾਰ ਦੇ ਜੀਵ ਨੇ ਦੇਖੋ ਕੀ ਕਰਦੇ ਆ, ਕਾਤ ਪੀਤ ਅਨੇਕ ਵਿੰਜਨ ਜੈਸੇ ਭਾਰ ਬਾਹਕ ਖੋਤ। ਜੋ ਅਨੇਕ ਤਰ੍ਹਾਂ ਦੇ ਸਵਾਦੀਕ ਵਿੰਜਨ ਹੁੰਦਾ, ਸਲੂਣਿਆਂ ਨੂੰ ਖਾਂਦੇ ਨੇ, ਤਲੇ ਭੋਜਨ ਖਾਂਦੇ ਨੇ, ਕਦੇ ਮਿੱਠੇ ਖਾਂਦੇ ਨੇ, ਕਦੇ ਦੁੱਧ ਛਦਾਈਆਂ ਪੀਂਦੇ ਨੇ, ਸੋ ਕਦੇ ਹੋਰ ਪੁੱਠੀਆਂ ਚੀਜ਼ਾਂ ਖਾਂਦੇ ਨੇ। ਉਹ ਇਸ ਤਰ੍ਹਾਂ ਜਿਵੇਂ ਭਾਰ ਚੁੱਕਣ ਵਾਲਾ ਖੋਤਾ ਬਾਹਰੋਂ ਰੂੜੀ ਤੋਂ ਖਾ ਕੇ ਪੇਟ ਭਰਦਾ, ਜਾਂ ਤੁਰ ਫਿਰ ਕੇ ਜਿੱਥੋਂ ਵੀ ਮਿਲੇ ਉੱਥੋਂ ਖਾ ਪੀ ਕੇ ਪੇਟ ਭਰ ਲੈਂਦਾ। ਲੋਕ ਵੀ ਇੱਦਾਂ ਹੀ ਜਿੱਥੋਂ ਜੀ ਕੀਤਾ ਖਾ ਲਿਆ, ਕੋਈ ਦੇਖਣ ਨਹੀਂ, ਰਹਿਤ ਬਹਿਤ ਨਹੀਂ, ਕੋਈ ਲੈਣ ਨਹੀਂ ਦੇਣ ਨਹੀਂ, ਜਿੱਥੋਂ ਜੀ ਕੀਤਾ ਖਾ ਹੀ ਤੁਰੇ ਜਾਂਦੇ ਨੇ। ਮਹਾਰਾਜ ਕਹਿੰਦੇ ਇਹ ਸਾਨੂੰ ਪਸੰਦ ਨਹੀਂ ਹੈ। ਹੁਣ ਸਿੱਖਾਂ ਦਾ ਹੋ ਕੇ, ਗੁਰਸਿੱਖ ਹੋ ਕੇ, ਗੁਰੂ ਵਾਲਾ ਹੋ ਕੇ, ਇਹ ਥਾਂ ਥਾਂ ਦੇ ਉੱਤੇ ਖਾਣਾ ਚੰਗਾ ਨਹੀਂ ਹੁੰਦਾ। ਜਾਂ ਕੀ ਰਹਿਤ ਨਾ ਜਾਣੀ ਹੈ, ਗੁਰ ਮੰਤਰ ਨਹੀਂ ਚੀਤ, ਭੋਜਨ ਤਾਂ ਕਾ ਖਾਇਕ ਹੈ ਬਿਸਰੈ ਹਰ ਸਿਉ ਪ੍ਰੀਤ। ਆਠ ਪਹਿਰ ਮਹਾਂ ਸ਼ਰਮ ਪਾਇਆ, ਜੈਸੇ ਬਿਰਖ ਜੰਤੀ ਜੋਤ। ਉਹਨਾਂ ਮਨਮੁੱਖ ਜੀਵਾਂ ਦੇ ਅੱਠੇ ਪੈਰ ਵਿਹਾਰਾਂ ਵਿੱਚ ਲੱਗ ਕੇ ਇਸ ਤਰ੍ਹਾਂ ਬੜਾ ਭਾਰੀ ਸ਼ਰਮ ਹੁੰਦਾ, ਕਸ਼ਟ ਪਾਇਆ। ਜਿਵੇਂ ਬਿਰਖ ਦਾ ਇੱਥੇ ਅਰਥ ਹੈ ਬ੍ਰਿਖਬ, ਬਲਦ। ਸੋ ਇਸ ਪ੍ਰਕਾਰ ਬਲਦ ਜਿਹੜਾ ਹੁੰਦਾ ਜਨਤਾ ਤੋਂ ਭਾਵ ਕੋਹਲੂ ਨਾਲ, ਸੋ ਜੁੱਤਿਆ ਹੋਇਆ ਬੜਾ ਦੁੱਖ ਉਠਾਉਂਦਾ, ਸ਼ਾਮ ਤੱਕ ਅੱਖਾਂ 'ਤੇ ਪੱਟੀ ਜੀ ਬੰਨ੍ਹ ਕੇ ਜਿਉਂ ਘੁਮਾਉਣ ਲੱਗਦੇ ਨੇ, ਦੁਖੀ ਹੁੰਦਾ ਬੜਾ। ਤਾਜ ਗੋਪਾਲ ਜੇ ਆਨ ਲਾਗੇ, ਸੇ ਬਹੁ ਪ੍ਰਕਾਰੀ ਰੋਤ। ਜਿਹੜੇ ਜੀਵ ਗੋਪਾਲ ਦਾ ਸਿਮਨ ਤਿਆਗ ਕੇ ਆਨ ਹੁੰਦਾ ਹੋਰਨਾਂ ਕੰਮਾਂ 'ਚ ਲੱਗੇ ਹਨ, ਉਹ ਬਹੁਤ ਤਰ੍ਹਾਂ ਨਾਲ ਫਿਰ ਰੋਂਦੇ ਨੇ ਉੱਚੀ ਉੱਚੀ। ਰੱਬ ਦਾ ਨਾਂ ਤਾਂ ਛੱਡ ਹੀ ਦਿੱਤਾ ਅਤੇ ਕੰਮ ਕਰਨਾ, ਬਿਜ਼ੀ ਹੈ, ਕੰਮ ਕਰਨਾ। ਇਹ ਗਾਹਾਂ ਸੂਲਾਂ ਹੀ ਮਿਲਣੀਆਂ, ਕੰਡੇ ਹੀ ਮਿਲਣੇ, ਇਹ 'ਚ ਕੁਛ ਨਹੀਂ ਮਿਲਣਾ ਹੈ। ਇਹ ਚਾਰ ਪੈਸੇ ਇਕੱਠੇ ਵੀ ਕਰ ਲੇਗਾ, ਕੁਛ ਵੀ ਕਰ ਲੈ, ਤੈਨੂੰ ਨਾਮ ਤੋਂ ਬਿਨਾਂ ਕੁਛ ਨਹੀਂ ਬਣਨਾ ਤੇਰਾ, ਕਿਉਂਕਿ ਤੇਰਾ ਜਨਮ ਨਾਮ ਤੋਂ ਹੋਇਆ। ਕਦੇ ਸੋਚਿਆ ਕਿ ਓਂਕਾਰ ਅੱਖਰ ਕਹਿੰਦੀਆਂ ਇਹ ਸ੍ਰਿਸ਼ਟੀ ਬਣੀ ਸੀ, ਤੇਰਾ ਜਨਮ ਹੀ ਨਾਮ ਤੋਂ ਹੋਇਆ ਅਤੇ ਨਾਮ ਹੀ ਤੂੰ ਛੱਡ ਦਿੱਤਾ। ਪਦਾਰਥ ਇਕੱਠੇ ਕਰੀ ਜਾ ਰਹੇ, ਮਹਾਰਾਜ ਕਹਿੰਦੇ ਇੱਥੇ ਹੀ ਰਹਿ ਜਾਣੇ ਸਾਰੇ। ਕਰ ਜੋਰ ਨਾਨਕ ਦਾਨ ਮੰਗੈ, ਹਰ ਰੱਖੋ ਕੰਠ ਪਰੋਤ। ਕਹਿੰਦੇ ਦੋਵੇਂ ਹੱਥ ਜੋੜ ਲਓ ਭਾਈ, ਗੁਰੂ ਸਾਹਿਬ ਕਥਨ ਕਰਦੇ ਆ, ਹੇ ਹਰੀ, ਇਹ ਵਾਹਿਗੁਰੂ, ਮੈਂ ਦੋਨੋਂ ਹੱਥ ਜੋੜ ਕੇ ਇਹੋ ਦਾਨ ਮੰਗਦਾ ਕਿ ਆਪ ਆਪਣੇ ਗਲ ਨਾਲ ਪਰੋਈ ਰੱਖੋ, ਮੈਨੂੰ ਆਪਣੇ ਗਲ ਨਾਲ ਲਾਈ ਰੱਖੋ। ਸੋ ਆਪ ਜੀ ਦੇ ਨਾਮ ਨੂੰ ਮੈਂ ਗਲ ਵਿੱਚ ਪਰੋਈ ਰੱਖਾਂ, ਰੱਖੋ ਕੰਠ ਪਰੋਤ, ਕੰਠ ਵਿੱਚ ਹਮੇਸ਼ਾ ਨਾਮ ਚੱਲਦਾ ਰਹੇ ਮੇਰੇ। ਕੇਦਾਰਾ ਮਹੱਲਾ ਪੰਜਵਾ, ਕੇਦਾਰਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਸੰਤ ਹੈ ਧੂਰ ਲੈ ਮੁੱਖ ਮਲੀ। ਸੰਤਾਂ ਦੀ ਚਰਨ ਧੂੜੀ ਲੈ ਕੇ ਜਿਹਨੇ ਆਪਣੇ ਮੂੰਹ ਦੇ ਉੱਤੇ ਮਲੀ ਹੈ, ਸੋ ਮੱਲੀ ਪਾਠ ਨਹੀਂ ਕਰਨਾ, ਇਹ ਧਿਆਨ ਰੱਖਣਾ, ਸੋ ਮਲੀ ਪੋਲਾ ਜਾ ਕਹਿਣਾ। ਕੇਦਾਰਾ ਰਾਗ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ, ਗੁਣਾ ਅਚੁੱਤ ਸਦਾ ਪੂਰਨ, ਨਹਿ ਦੋਖ ਵਿਆਪਹਿ ਕਲੀ ਰਹਾਉ। ਵਿਸ਼ਰਾਮ ਦੇ ਕੇ ਇਸ ਪ੍ਰਕਾਰ ਬਚਨ ਹੈ, ਇਹ ਉਹ ਪੁਰਸ਼ ਕਹਿੰਦੇ ਉਹ ਜੀਵ ਅਚੁੱਤ ਪਰਮੇਸ਼ਰ ਦੇ ਗੁਣਾਂ ਕਰਕੇ ਸਦਾ ਪੂਰਨ ਹੈ, ਕਲਯੁਗ ਦੇ ਦੋਸ਼ ਉਹਨੂੰ ਕਦੇ ਨਹੀਂ ਲੱਗਦੇ, ਛੋਹਦੇ ਹੀ ਨਹੀਂ ਉਹਨੂੰ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਗੁਰ ਬਚਨ ਕਾਰਜ ਸਭ ਪੂਰਨ ਈਤ ਊਤ ਨ ਹਲੀ। ਗੁਰੂ ਦੇ ਬਚਨਾਂ ਕਰਕੇ ਉਹਦੇ ਸਾਰੇ ਕਾਰਜ ਕੰਮ ਪੂਰੇ ਹੁੰਦੇ ਆ, ਉਹਦੀ ਬਿਰਤੀ ਇੱਧਰ ਉੱਧਰ ਨਹੀਂ ਹਿਲਦੀ। ਫਿਰ ਜਿਹਨੇ ਸੰਤਾਂ ਦੀ ਚਰਨ ਧੂੜ ਪ੍ਰਾਪਤ ਕੀਤੀ ਹੈ, ਕਿਉਂ ਗਿਆਨ ਨਹੀਂ ਨਾ ਹੈ। ਇਹ ਗੱਲਾਂ ਐਸੀਆਂ ਹੁੰਦੀਆਂ ਰੂਹਾਨੀ ਚੀਜ਼ਾਂ ਜਿਹੜੀਆਂ, ਇਹਦੀ ਅੰਤਰੀਵ ਚੀਜ਼ਾਂ ਡੂੰਘੀਆਂ ਹੁੰਦੀਆਂ, ਉਹ ਨਾ ਤਾਂ ਫਿਰ ਕਿਸੇ ਪ੍ਰਚਾਰਕ ਨੇ ਦੱਸੀਆਂ, ਵੀ ਉਹ ਹੋਰ ਹੀ ਪਾਸੇ ਤੁਰ ਪਏ। ਜਿਵੇਂ ਦੁਕਾਨਦਾਰ, ਕੋਈ ਉਦਾਹਰਣ ਪਹਿਲਾਂ ਵੀ ਦਿੱਤੀ, ਇੱਕ ਦੁਕਾਨਦਾਰ ਕੋਲ ਘਿਓ ਲੈਣ ਗਏ, ਆਹ ਕੰਪਨੀ ਦਾ ਘਿਓ ਹੈਗਾ, ਕਹਿੰਦਾ ਕੰਪਨੀ ਬੰਦ ਹੋ ਗਈ ਹੁਣ। ਮੈਂ ਕਿਹਾ ਇਹ ਕੰਪਨੀ ਬੰਦ ਹੋਣ ਵਾਲੀ ਕਿਤੇ? ਅਸੀਂ ਦੂਜੀ ਦੁਕਾਨ 'ਤੇ ਗਏ, ਮੈਂ ਕਿਹਾ ਇਹ ਕੰਪਨੀ ਦਾ ਘਿਓ ਚਾਹੀਦਾ। ਉਹ ਕਹਿੰਦੇ ਜਿੰਨਾ ਮਰਜ਼ੀ ਲਓ ਜੀ, ਸਾਡੇ ਕੋਲ ਬਹੁਤ ਡੱਬੇ ਹੈ। ਮੈਂ ਕਿਹਾ ਉਹ ਨਾਲ ਦਾ ਕਹਿੰਦਾ ਹੈ ਨਹੀਂ, ਕਹਿੰਦਾ ਉਹ ਝੂਠ ਬੋਲ ਜਾਂਦਾ, ਜਿਹੜੀ ਚੀਜ਼ ਨਹੀਂ ਹੁੰਦੀ ਕੰਪਨੀ ਬੰਦ ਕਰ ਦਿੰਦਾ ਉਹ। ਇਸੇ ਤਰ੍ਹਾਂ ਪ੍ਰਚਾਰਕਾਂ ਨੇ ਉਹ ਚੀਜ਼ ਤਾਂ ਜਾਣੀ ਨਹੀਂ ਅਸਲ ਵੀ ਕੀ ਹੁੰਦੀ ਹੈ, ਸਾਰੇ ਹੀ ਸਿਰੇ ਤੋਂ ਸਿਰੇ ਤੱਕ ਇਹੋ ਜਿਹੀ ਕੰਮ। ਅਸਲ ਵਿੱਚ ਇਹ ਹੁੰਦੀ, ਜਦੋਂ ਸਰੀਰ ਦੇ ਵਿੱਚ ਹਿਰਦੇ 'ਚ ਨਾਮ ਦਾ ਪ੍ਰਕਾਸ਼ ਹੁੰਦਾ, ਜਿਵੇਂ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਦੱਸਿਆ ਸੀ, ਕਹਿੰਦੇ ਪਹਿਲਾਂ ਜੋਤ ਹਿਰਦੇ 'ਚ ਦਿਖੀ ਛੋਟੀ ਜਿਹੀ ਮੋਮਬੱਤੀ ਵਾਂਗੂ, ਉਹ ਵੱਧਦਾ ਵੱਧਦਾ ਪ੍ਰਕਾਸ਼ ਫਿਰ ਹੌਲੀ ਹੌਲੀ ਸਾਰੇ ਸਰੀਰ 'ਚ ਹੋ ਗਿਆ। ਕਹਿੰਦੇ ਫਿਰ ਹੌਲੀ ਹੌਲੀ ਉਹ ਕਮਰੇ 'ਚ ਹੋ ਗਿਆ, ਐਂ ਜੋਤ ਵੱਧਦੀ ਆ ਬੰਦਗੀ ਕਰਦਿਆਂ ਕਰਦਿਆਂ। ਫਿਰ ਉਹ ਕਹਿੰਦੇ ਮੈਨੂੰ ਸਾਰੇ ਬ੍ਰਹਿਮੰਡਾਂ 'ਚ ਹੁਣ ਦਿਖਦੀ ਹੈ, ਕਿਉਂਕਿ ਉਹ ਜੋਤ ਅੰਦਰਲੀ ਨਾਲ ਬਾਹਰਲੀ ਜੋਤ ਰਲ ਗਈ, ਉਹ ਆਪੇ ਦਿਖਣੀ ਸੀ। ਉਹਨਾਂ ਮਹਾਂਪੁਰਖਾਂ ਦੇ ਕਰ ਕਮਲਾਂ ਵਿੱਚ ਵੀ ਪ੍ਰਕਾਸ਼ ਹੁੰਦਾ, ਹੱਥਾਂ ਵਿੱਚ ਵੀ ਪ੍ਰਕਾਸ਼ ਹੁੰਦਾ, ਜਿੱਥੇ ਉਹ ਚਰਨ ਰੱਖ ਦਿੰਦੇ ਨੇ, ਜਿੱਥੇ ਉਹ ਧੂੜੀ ਹੁੰਦੀ ਉਹ ਪ੍ਰਕਾਸ਼ ਉੱਥੇ ਵੀ ਜਜ਼ਬ ਹੋ ਜਾਂਦਾ, ਜਿਹਦੇ ਸਿਰ 'ਤੇ ਹੱਥ ਰੱਖਦੇ ਉਹ ਪ੍ਰਕਾਸ਼ ਉੱਥੇ ਵੀ ਟਿਕਦਾ, ਹੋਵੇ ਬ੍ਰਹਮ ਗਿਆਨੀ। ਪਰ ਇਹ ਆ, ਕਈਆਂ ਨੇ ਫਿਰ ਨਕਲੀ ਪਾਉਣਾ ਸ਼ੁਰੂ ਕਰ ਲਿਆ, ਉਹਦਾ ਬਦਨਾਮੀ ਵੀ ਹੋਈ ਖਾਸੀ। ਉਹਨੇ ਹੁੰਦੇ ਤਾਂ ਨਹੀਂ ਕੁਛ, ਆਪਣਾ ਸੰਗਤ ਦਾ ਬਾਹਲਾ ਕਸੂਰ ਹੁੰਦਾ, ਇਹ ਤਾਂ ਦੇਖਦੇ ਨਹੀਂ ਵੀ ਹੈ ਕਿੰਨੇ ਕੁ ਪਾਣੀ 'ਚ। ਜਿਉਂ ਤਾਹਾਂ ਚੱਕਦੇ, ਜਿਉਂ ਤਾਹਾਂ ਚੱਕਦੇ, ਮੁੜ ਕੇ ਇੰਨਾ ਪੁੱਠਾ ਕਰਕੇ ਸਿੱਟਦੇ ਅਗਲੇ ਨੂੰ, ਫਿਰ ਉਹ ਜਿਉਣ ਜੋਗਾ ਵੀ ਨਹੀਂ ਰਹਿਣ ਦਿੰਦੇ ਉਹਨੂੰ। ਇਹ ਤੁਹਾਡੀ ਗਲਤੀ ਆ ਸੰਗਤਾਂ ਦੀ, ਜਿੰਨਾ ਕੁ ਹੁੰਦਾ ਅਗਲੇ ਨੂੰ ਉਨਾ ਕੁ ਰਹਿਣ ਦਿਆ ਕਰੋ। ਉਈਂ ਕਰੀ ਜਾਣਗੇ ਜੀ, ਤੁਸੀਂ ਤਾਂ ਦਸਵੇਂ ਪਾਤਸ਼ਾਹ, ਕੁਛ ਨੂੰ ਕਹਿਣਗੇ ਤੁਸੀਂ ਤਾਂ ਆਪ ਪਹਿਲੇ ਪਾਤਸ਼ਾਹ ਆਏ ਹੋ। ਉਹ ਅਗਲਾ ਵੀ ਖੂਬ ਖਾ ਜਾਂਦਾ, ਖਾਂਦੀ ਮੈਂ ਪਹਿਲੇ ਪਾਤਸ਼ਾਹ ਹੀ ਹਾਂ, ਖਾਂਦੀ ਦਸਵੇਂ ਹੈ। ਇਹ ਗਲਤੀਆਂ ਤੁਹਾਡੀਆਂ, ਪਹਿਲੇ ਪਾਤਸ਼ਾਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਜੀਂਦੇ, ਦਸਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈਗੇ। ਇੱਕ ਗੰਦਗੀ ਦੇ ਥੈਲੇ ਨੂੰ ਐਵੇਂ ਕਹੀ ਜਾਣਾ ਤੁਸੀਂ ਹੈ। ਹਾਂ, ਪੂਰਨ ਬ੍ਰਹਮ ਗਿਆਨੀ ਹੋਵੇ, ਅੰਦਰ ਪ੍ਰਕਾਸ਼ ਹੋਵੇ, ਉਹਦੇ ਲਈ ਮਹਾਰਾਜ ਨੇ ਕਿਹਾ ਆਤਮ ਰਾਜੇ ਜਾਨ ਹੀ ਸੋ ਹੈ ਖਾਲਸ ਦੇ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ ਭੇਵ। ਕਹਿੰਦੇ ਉਹ ਤਾਂ ਹੈ ਮੇਰਾ ਰੂਪ, ਖਾਲਸਾ ਮੇਰਾ ਰੂਪ ਹੈ ਖਾਸ। ਉਹ ਬਾਬਾ ਦੀਪ ਸਿੰਘ ਜੀ ਵਰਗੇ ਮਹਾਂਪੁਰਖ, ਭਾਈ ਮਨੀ ਸਿੰਘ ਵਰਗੇ ਮਹਾਂਪੁਰਖ ਜਿਹੜੇ ਹੋਏ ਨੇ, ਜਾਂ ਗਾਹਾਂ ਜਿਹੜੇ ਬ੍ਰਹਮ ਗਿਆਨੀ ਪੂਰਨ ਪੁਰਖ ਹੋਏ ਨੇ, ਉਹਨਾਂ ਦੀ ਗੱਲ ਅਲੱਗ ਹੈ। ਹੁਣ ਐਵੇਂ ਕਲਯੁੱਗ ਦੇ ਵਿੱਚ ਰੀਸੋ ਰੀਸ ਸੀ, ਮੈਂ ਵੀ ਸੰਤ, ਤੂੰ ਵੀ ਸੰਤ, ਟੱਬਰ ਵੀ ਸੰਤ, ਮਾਮਾ ਵੀ ਸੰਤ, ਭਤੀਜਾ ਵੀ ਸੰਤ, ਸਾਰੇ ਹੀ ਸੰਤ ਬਣ ਗਏ। ਤੁਸੀਂ ਤਾਂ ਕੋਈ ਸ਼ਰਮ ਮਾੜੀ ਮੋਟੀ ਕੀਤੀ ਨਹੀਂ, ਕਿਉਂ? ਸੰਤਾਂ ਨੂੰ ਲੋਕ ਮੱਥਾ ਟੇਕਦੇ ਆ, ਪੈਸੇ ਚੰਗੇ ਆਉਂਦੇ, ਅਗਲਾ ਕਹਿੰਦੇ ਜੇ ਵਧੀਆ ਬਿਜ਼ਨਸ ਬਣ ਗਿਆ ਤਾਂ ਘਰ ਦੀ ਦੁਕਾਨ ਖੋਲ੍ਹ ਲਈ ਸਾਰਿਆਂ ਨੇ। ਸੋ ਇਸ ਕਰਕੇ ਮੈਂ ਤਾਂ ਕਲੀਅਰ ਕੀਤੀ ਗੱਲ ਵੀ ਸੰਤ ਹੈ ਧੂਰਲੇ ਮੁੱਖ ਮਲੀ ਤਾਂ ਹੈ ਕਿ ਉੱਥੇ ਪ੍ਰਕਾਸ਼ ਥੱਲੇ ਚੋ ਚੋ ਕੇ ਡਿੱਗਦਾ। ਪਰ ਹੁਣ ਦਿਵ ਦ੍ਰਿਸ਼ਟੀ ਖੁੱਲ੍ਹੇ ਤਾਂ ਪਤਾ ਲੱਗੇ, ਇਹ ਜਿਹੜੇ ਜਿਨ੍ਹਾਂ ਦੀ ਹੁਣ ਅੱਖਾਂ ਹੀ ਨਹੀਂ ਹੈਗੀਆਂ ਅੰਦਰਲੀਆਂ ਖੁੱਲ੍ਹੀਆਂ, ਉਹਨਾਂ ਵਿਚਾਰਿਆਂ ਨੂੰ ਨਹੀਂ ਪਤਾ ਲੱਗਦਾ ਇਹਨਾਂ ਗੱਲਾਂ ਦਾ। ਦੱਸਣੀ ਤਾਂ ਨਹੀਂ ਸੀ ਚਾਹੁੰਦਾ ਮੈਂ, ਕਈ ਵਿੱਚ ਮਖੌਲ ਕਰਨ ਵਾਲੇ ਵੀ ਫਿਰ ਬੈਠੇ, ਕਈ ਲਓ ਇਹ ਕਿਵੇਂ ਹੋ ਸਕਦਾ, ਚਲੋ ਉਹਨਾਂ ਨੂੰ ਕਰਨ ਦਿਓ, 20-30% ਕੁ ਹੈਗੇ ਆ, ਪਰ 70% ਤਾਂ ਡੁੱਬੋ ਨਾ, ਉਹ ਤਾਂ ਬਚੋ। ਇਸ ਕਰਕੇ ਹੁੰਦਾ ਜਿਹੜਾ ਬੰਦਗੀ ਜਿੱਥੇ ਕੋਈ ਕਰਦਾ, 40 ਮੁਕਤਿਆਂ ਨੇ ਜਿੱਥੇ ਸ਼ਹੀਦੀ ਪਾਈ, ਉਹ ਪਾਵਨ ਸਥਾਨ ਬਣਿਆ, ਮੁਕਤਸਰ ਸਾਹਿਬ ਹੈ ਉਹ। ਦੇਖੋ ਜਿੱਥੇ ਸ਼ਹੀਦੀ ਪਾਈ ਚਮਕੌਰ ਸਾਹਿਬ, 40 ਸਿੰਘਾਂ ਨੇ ਸ਼ਹੀਦੀ ਪਾਈ, ਉੱਥੇ ਜਾ ਕੇ ਲਾਉਂਦੇ ਨਹੀਂ ਆਪਾਂ ਧੂੜੀ ਮੱਥੇ ਨੂੰ? ਇੱਦਾਂ ਹੀ ਜਿੱਥੇ ਕਿਸੇ ਪੂਰਨ ਪੁਰਖ ਮਹਾਂਪੁਰਖ ਨੇ ਸ਼ਹੀਦੀ ਪਾਈ ਆ, ਕਿਸੇ ਨੇ ਬੰਦਗੀ ਕੀਤੀ ਆ, ਧਰਤੀ ਭਾਗਾਂ ਵਾਲੀ ਹੁੰਦੀ ਹੈ। ਧੰਨ ਬਾਬਾ ਬੁੱਢਾ ਜੀ, ਉੱਥੇ ਉਹਨਾਂ ਦੇ ਸਥਾਨ 'ਤੇ ਜਾ ਕੇ ਨਮਸਕਾਰ ਕਰਦੇ ਹਾਂ, ਉੱਥੋਂ ਚਰਨ ਧੂੜੀ ਮੱਥੇ ਨੂੰ ਲਾਈਏ। ਧੰਨ ਭਾਈ ਸਾਲੋ ਜੀ, ਧੰਨ ਬਾਬਾ ਅਟਲ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਗੁਰਦਿੱਤਾ ਜੀ, ਧੰਨ ਧੰਨ ਬਾਬਾ ਗੁਰਦਿੱਤਾ, ਦੀਨ ਦੁਨੀ ਦਾ ਟਿੱਕਾ, ਜੋ ਵਾਰ ਮੰਗਿਆ ਸੋ ਵਾਰ ਦਿੱਤਾ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਹੜੇ ਸਾਡੇ ਪਿਆਰੇ ਆ ਉਹਨਾਂ ਦੇ ਅਸਥਾਨਾਂ ਦੀ ਧੂੜੀ, ਗੁਰਮੁਖ ਬ੍ਰਹਮ ਗਿਆਨੀ ਦੀ ਚਰਨ ਧੂੜੀ ਮਿਲੇ ਫੇਰ ਤਾਂ ਠੀਕ ਹੈ, ਫੇਰ ਸਤਿਗੁਰੂ ਕਹਿੰਦੇ ਨੇ ਤਾਂ, ਕਹਿੰਦੇ ਨੇ ਤਾਂ ਭਾਈ ਸਾਰਾ ਕੁਛ ਉਹਦਾ ਠੀਕ ਹੋ ਜਾਂਦਾ। ਗੁਰੂ ਦੇ ਬਚਨਾਂ ਕਰਕੇ ਉਹਦੇ ਸਾਰੇ ਕੰਮ ਪੂਰੇ ਹੁੰਦੇ ਆ, ਉਹਦੀ ਬਿਰਤੀ ਇੱਧਰ ਉੱਧਰ ਨਹੀਂ ਹਿਲਦੀ। ਈਤ ਊਤ ਲੋਕ ਪਰਲੋਕ ਦੇ ਪਦਾਰਥਾਂ ਪਿੱਛੇ ਉਹ ਨਹੀਂ ਡੋਲਦੇ, ਉਸਨੇ ਦੇਹ ਜਿਹੜਾ ਨਾ ਉਹਨੇ ਇਹ ਨਿਸ਼ਚੇ ਕੀਤਾ ਮਨ ਦੇ ਅੰਦਰ, ਪ੍ਰਭ ਏਕ ਅਨਕ ਸਰਬੱਤ ਪੂਰਨ ਵਿਖੈ ਅਗਨ ਨਾ ਜਲੀ। ਸੋ ਇਸ ਪਰਕ ਸਰਬਤ ਪਾਠ ਨਹੀਂ ਕਰਨਾ, ਸਰਬੱਤ। ਸੋ ਇੱਕ ਵਾਹਿਗੁਰੂ ਅਨੇਕ ਰੂਪ ਹੋ ਕੇ ਸਾਰਿਆਂ ਵਿੱਚ ਪੂਰਨ ਹੋ ਰਿਹਾ, ਇਸ ਲਈ ਉਹਦੀ ਬੁੱਧੀ ਵਿਸ਼ਿਆਂ ਦੀ ਅੱਗ ਵਿੱਚ ਨਹੀਂ ਸੜਦੀ। ਗਹਿ ਪੂਜਾ ਲੀਨੋ ਦਾਸ ਆਪਣੋ ਜੋਤ ਜੋਤੀ ਰਲੀ। ਵਾਹਿਗੁਰੂ ਨੇ ਉਸ ਆਪਣੇ ਦਾਸ ਨੂੰ ਬੁੱਧੀ ਰੂਪ ਪੂਜਾ ਹੁੰਦੀ ਬਾਂਹ ਤੋਂ ਫੜ ਲਿਆ, ਇਸ ਲਈ ਉਹਦੀ ਜਿਹੜੀ ਜੋਤ ਸੀ ਜੋਤੀ ਪਰਮਾਤਮਾ ਨਾਲ ਮਿਲ ਗਈ। ਪ੍ਰਭ ਚਰਨ ਸਰਨ ਅਨਾਥ ਆਇਓ ਨਾਨਕ ਹਰ ਸੰਗ ਚਲੀ। ਮਹਾਰਾਜ ਕਥਨ ਕਰਦੇ ਜੋ ਅਨਾਥ ਭਾਵ ਮਨ ਹੋ ਕੇ, ਇਸ ਪ੍ਰਕਾਰ ਅਨਾਥ ਮਨ ਹੋ ਕੇ ਵਾਹਿਗੁਰੂ ਦੀ ਸ਼ਰਨ ਚਰਨ ਵਿੱਚ ਆਇਆ, ਉਹਦੀ ਸਹਾਇਤਾ ਕਰਨ ਵਾਲੇ ਉਹਦੇ ਨਾਲ ਹਰੀ ਦੀ ਪ੍ਰੀਤੀ ਚੱਲੀ ਹੈ, ਉਹ ਜੀਵ ਰੂਪ ਇਸਤਰੀ ਹਰੀ ਨਾਲ ਅਭੇਦ ਹੋ ਕੇ ਚੱਲੀ ਹੈ। ਬਿਲਕੁਲ ਹੀ ਅਨਾਥ ਹੋ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਜਾਣਾ, ਮੇਰਾ ਮਹਾਰਾਜ ਕੋਈ ਨਹੀਂ ਅੱਗਾ ਨਾ ਪਿੱਛਾ, ਬਸ ਤੁਸੀਂ ਹੈ ਮੇਰੇ, ਇੱਕ ਮਿੱਕ ਹੋ ਜਾਓ ਉਹਦੇ ਨਾਲ। ਕੇਦਾਰਾ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਮਨ ਰੁਚੈ। 1122 ਅੰਕ 'ਤੇ ਫਰਮਾਉਂਦੇ ਜੀ ਦੇ ਮਨ ਵਿੱਚ ਹਰੀ ਦੇ ਨਾਮ ਦੀ ਰੁਚੈ ਹੁੰਦੀ, ਪ੍ਰੀਤੀ ਲੱਗ ਰਹੀ ਹੈ। ਕੋਟ ਸਾਂਤ ਆਨੰਦ ਪੂਰਨ ਜਲਤ ਛਾਤੀ ਬੁਝੈ ਰਹਾ। ਉਹ ਕਰੋੜ ਤਰ੍ਹਾਂ ਦੀ ਸ਼ਾਂਤੀ ਅਤੇ ਆਨੰਦ ਕਰਕੇ ਪੂਰਨ ਹੈ, ਅਤੇ ਈਰਖਾ ਅਤੇ ਤ੍ਰਿਸ਼ਨਾ ਦੀ ਅੱਗ ਨਾਲ ਸੜਦੀ ਹੋਈ ਛਾਤੀ ਉਹਦੀ ਜਿਹੜੀ ਸੀ ਬੁੱਧੀ, ਪ੍ਰਤੱਖ ਛਾਤੀ ਵੀ ਠੰਡੀ ਹੋ ਜਾਂਦੀ ਹੈ, ਬੁੱਧੀ ਬੁਝੈ ਬੁੱਝ ਜਾਂਦੀ ਅਰਥਾਤ ਸ਼ਾਂਤ ਹੋ ਜਾਂਦੀ ਹੈ। ਸੋ ਜਦੋਂ ਅਭਿਆਸੀ ਬਹੁਤ ਅਭਿਆਸ ਕਰਦੇ ਆ ਤਾਂ ਉਹਨਾਂ ਦੀ ਫਿਰ ਇਹ ਫਿਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕੀ ਹੋਣਾ। ਪਹਿਲਾਂ ਹੀ ਵੀ ਦੱਸ ਦਿੰਦੇ ਆਪਾਂ ਵੀ ਜਦੋਂ ਬਹੁਤ ਬੰਦਗੀ ਕਰਦੇ ਹੋਏ ਨਾ, ਨੱਕ ਦੇ ਵਿੱਚੋਂ ਠੰਡੀ ਜਿਹੀ ਹਵਾ ਆਉਂਦੀ ਹੈ ਅਤੇ ਨੱਕ ਦੀ ਕੁਰੁੰਬਲੀ ਠਰ ਜਾਂਦੀ ਬਰਫ਼ ਵਾਂਗੂ, ਨੱਕ ਦੀ ਜੜ ਦੇ ਵਿੱਚ ਬਰਫ਼ ਵਾਂਗੂ, ਉੱਤੇ ਸਿਰ ਦੇ ਵਿੱਚ ਬਰਫ਼ ਬਣ ਜਾਂਦੀ ਹੈ, ਕਾਂਬਾ ਲੱਗਦਾ ਹੁੰਦਾ ਉਦੋਂ, ਅਤੇ ਥੱਲੇ ਇਹ ਗਲ ਦੇ ਵਿੱਚ ਛਾਤੀ ਦੇ ਵਿੱਚ ਹਿਰਦੇ ਦੇ ਵਿੱਚ ਗਾਂ ਧੁੰਨੀ ਤੱਕ ਇਹ ਠੰਡ ਜਾਂਦੀ ਹੈ, ਬਰਫ਼ ਵਾਂਗੂ ਠੰਡਾ ਠਾਰ ਹੋ ਜਾਂਦਾ, ਕੰਬਣ ਲੱਗ ਜਾਂਦਾ, ਕਈ ਵਾਰ ਤਾਂ ਉੱਤੇ ਕੱਪੜਾ ਲੈਣਾ ਪੈਂਦਾ। ਐਂ ਅਭਿਆਸੀ ਦੱਸਦੇ ਕਹਿੰਦੇ ਇਹ ਕੀ ਹੋ ਗਿਆ, ਮੈਂ ਕਿਹਾ ਨਾਮ ਦੀ ਠੰਡ ਹੈ, ਇਹ ਜਿਹੜੀ ਆ ਨਾ ਮਾਇਆਵੀ ਗਰਮੀ ਉਦੋਂ ਦੂਰ ਹੋਣੀ ਸ਼ੁਰੂ ਹੋ ਜਾਂਦੀ, ਤ੍ਰਿਸ਼ਨਾ ਦੀ ਅੱਗ, ਈਰਖਾ ਦੀ ਅੱਗ, ਵਿਸ਼ਿਆਂ ਦੀ ਅੱਗ, ਇਹ ਸਾਰੀ ਦੂਰ ਹੋ ਕੇ ਅੰਦਰ ਸ਼ਾਂਤ ਹੋ ਜਾਂਦਾ ਠੰਡਾ। ਉਸ ਵਕਤ ਜਦੋਂ ਠੰਡਾ ਹੁੰਦਾ ਉਹ ਫਿਰ ਜਿਹੜੇ ਨਵੇਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕੀ ਹੋਣ ਵਾਲਾ ਇਹ, ਉਹਨਾਂ ਨੂੰ ਆਪਾਂ ਪਹਿਲਾਂ ਵੀ ਦੱਸ ਦਿੰਦੇ ਹਾਂ ਜੇ ਊਂ ਨਾ ਕਿਤੇ ਠੰਡੀ ਹਵਾ ਆਉਂਦੀ ਹੋਵੇ ਤਾਂ ਊਂ ਕਹਿਣ ਲੱਗ ਜਾਓ ਵੀ ਅੱਜ ਮੈਨੂੰ ਪਤਾ ਨਹੀਂ ਉਹੀ ਹੋ ਗਿਆ, ਨਹੀਂ ਉਹ ਹੋਰ ਚੀਜ਼ ਹੁੰਦੀ। ਉਹ ਠੰਡ ਬਹੁਤ ਸ਼ਾਂਤੀਦਾਇਕ ਹੁੰਦੀ ਹੈ। ਸੰਤ ਮਾਰਗ ਚਲਤ ਪ੍ਰਾਣੀ ਪਤਤ ਉਧਰੇ ਮੁਚੈ। ਸੰਤਾਂ ਦੇ ਰਸਤੇ ਚੱਲਦੇ ਹੋਏ ਮੁਚੈ, ਬਹੁਤੇ ਹੀ ਜਿਹੜੇ ਪਤਤ ਪਾਪੀ ਪੁਰਸ਼ ਤਰ ਗਏ ਹਨ। ਰੇਨ ਜਾਨਕੀ ਲੱਗੀ ਮਸਤਕ ਅਨਕ ਤੀਰਥ ਸੁੱਚੈ। ਜੋ ਸੰਤਾਂ ਦੀ ਚਰਨ ਧੂੜੀ ਮੱਥੇ ਪਰ ਲੱਗੀ ਹੈ ਉਹ ਅਨੇਕ ਤੀਰਥਾਂ ਨਾਲੋਂ ਵੀ ਸੁੱਚਾ ਪਾਪ ਪਵਿੱਤਰ ਹੈ। ਸੰਤਾਂ ਦੀ ਚਰਨ ਧੂੜੀ ਜਿਹਦੇ ਮੱਥੇ ਪਰ ਲੱਗੀ ਹੈ ਉਹ ਅਨੇਕ ਤੀਰਥਾਂ ਨੂੰ ਪਵਿੱਤਰ ਕਰਨ ਵਾਲਾ ਹੋ ਜਾਂਦਾ ਹੈ। ਚਰਨ ਕਮਲ ਧਿਆਨ ਭੀਤਰ ਘਾਟ ਘਟ ਹੈ ਸਵਾਮੀ ਸੁਝੈ। ਸੰਤਾਂ ਦੇ ਚਰਨ ਕਮਲਾਂ ਦਾ ਧਿਆਨ ਮਨ ਵਿੱਚ ਕਰਨ ਨਾਲ ਘਾਟ ਘਾਟ ਵਿੱਚ ਸਵਾਮੀ ਪਰਮਾਤਮਾ ਸੁਝਿਆ ਦਿਸ ਪੈਂਦਾ। ਅਕਾਲ ਪੁਰਖ ਦੇ ਚਰਨ ਤੋਂ ਸਤਿਗੁਰਾਂ ਦੇ ਚਰਨ ਅਤੇ ਮਹਾਂਪੁਰਖਾਂ ਦੇ ਫਿਰ ਇੱਕ ਤਾਂ ਹੀ ਹੋ ਜਾਂਦੇ ਨੇ, ਹੌਲੀ ਹੌਲੀ ਉਹਦਾ ਹੀ ਰੂਪ ਹੋ ਜਾਂਦਾ। ਇਹ ਗਾਹਾਂ ਜਾ ਕੇ ਅਵਸਥਾ 'ਚ ਪਤਾ ਲੱਗਦਾ, ਪਹਿਲਾਂ ਬੋਲਣ ਕਰਕੇ। ਇਸ ਕਰਕੇ ਝੱਗੀ ਦਾ ਵੀ ਹਲੇ ਜਿਹੜਾ ਜਮਾਂ ਹੀ ਨਵਾਂ ਬੰਦਾ ਉਹਨੂੰ ਇੰਨਾ ਧਿਆਨ ਨਹੀਂ ਹੁੰਦਾ ਇਹਨਾਂ ਗੱਲਾਂ ਦਾ। ਅਭਿਆਸੀਆਂ ਨੂੰ ਤਾਂ ਇਹਦਾ ਪਤਾ ਵੀ ਕਿੱਥੇ ਕੁ ਤੱਕ ਅਵਸਥਾ ਜਾਂਦੀ ਹੈ, ਗੁਰੂ ਦੇ ਰੂਪ ਹੀ ਹੋ ਜਾਂਦੇ ਪਿਆਰੇ। ਸਰਨ ਦੇਵ ਅਪਾਰ ਨਾਨਕ ਬਾਹਰ ਜਮ ਨਹੀਂ ਲੁੱਝੈ। ਸਤਿਗੁਰੂ ਕਥਨ ਕਰਦੇ ਆ ਅਪਾਰ ਦੇਵ ਜੋ ਪਰਮਾਤਮਾ ਦੀ ਸ਼ਰਨ ਵਿੱਚ ਜੋ ਪੈਂਦਾ ਹੈ ਉਸ ਨਾਲ ਫਿਰ ਜਮ ਨਹੀਂ ਲੁੱਝੈ, ਭਾਵ ਲੜਦਾ ਨਹੀਂ ਹੈ ਜਮਦੂਤ ਉਹਦੇ ਨਾਲ, ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ।